ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੇ ਜਿਨ ਪੂਰਨ ਪੈਜ ਸਵਾਰੇ ਗੁਰ ਆਪਣੇ ਬਲਿਹਾਰੇ ਜਿਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਦਿਨ ਅਵਰ ਨ ਕੋ ਕਰਨ ਕਾਰਣ ਪ੍ਰਭ ਸੋ ਰਹਾਉ ਪ੍ਰਭ ਆਪਣਾ ਵਰ ਦੀਨੇ ਸਗਲ ਜੀਵ ਸਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਕੀ ਵਡਿਆਈ ਹਾਂ ਆਖ ਨਾ ਸਕਾਂ ਹਾਂ ਮੂਰਖ ਮੁਗਧ ਨਿਚਾਨ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ ਗੁਰਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿ ਓਟਿਆਂ ਦੀ ਓਟ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਜੁੜ ਬੈਠੇ ਸਤਸੰਗੀ ਜਨੋ ਆਪ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਮੁੱਖ ਵਾਕ ਦੀ ਦਾਤ ਬਖਸ਼ੀ ਹੈ ਉਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਗੁਰਮੁਖ ਪਿਆਰਿਆਂ ਕੋਲੋਂ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਜੋ ਉਪਦੇਸ਼ ਸਤਿਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੇ
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਜ ਦੇ ਅੰਦਰ ਸਾਨੂੰ ਆਤਮਿਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣੇ ਗੁਰੂ ਤੋਂ ਮੈਂ ਬਲਹਾਰ ਜਾਂਦਾ ਹਾਂ। ਦਰਅਸਲ ਸਿੱਖ ਦਾ ਫਰਜ਼ ਬਣਦਾ ਹੈ ਗੁਰੂ ਤੋਂ ਸਦਾ ਬਲਹਾਰ ਜਾਏ, ਜਿਸ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਦੇ ਨਾਮ ਜਪਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਸਾ ਦੀ ਵਾਰ ਵਿੱਚ ਆਪਾਂ ਬਚਨ ਸੁਣਦੇ ਹਾਂ, ਬਲਹਾਰੀ ਗੁਰ ਆਪਣੇ ਦਿਓਸ ਹਾੜੀ ਸਦ ਵਾਰ। ਇੱਥੇ ਸਦ ਦਾ ਅਰਥ ਹੈ ਸੌ ਵਾਰੀ। ਦਿਹਾੜੀ ਦੇ ਵਿੱਚ ਮੈਂ ਸੌ ਸੌ ਵਾਰੀ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ। ਕਿਉਂ ਜਾਂਦਾ ਹਾਂ, ਉਹਦਾ ਕਾਰਨ ਮਹਾਰਾਜ ਜੀ ਦੱਸਦੇ ਨੇ। ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਵਤੇ ਦਾ ਭਾਵ ਜਿਹਦੇ ਅੰਦਰ ਗੁਰੂ ਮਹਾਰਾਜ ਜੀ ਦੈਵੀ ਗੁਣ ਭਰ ਦਿੰਦੇ ਹਨ। ਦੈਵੀ ਗੁਣ ਨੇ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ। ਮੈਂ ਆਪਣੇ ਗੁਰੂ ਤੋਂ ਫਿਰ ਬਲਹਾਰ ਕਿਉਂ ਨਾ ਜਾਵਾਂ ਦਿਹਾੜੀ ਵਿੱਚ ਸੌ ਸੌ ਵਾਰ, ਜਿਹਨੇ ਮੈਨੂੰ ਇੱਕ ਆਮ ਮਨੁੱਖ ਤੋਂ ਦੈਵੀ ਗੁਣ ਬਖਸ਼ ਕੇ ਦੇਵਤਾ ਬਣਾ ਦਿੱਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਤੋਂ ਵੀ ਸਦਕੇ ਸਿੱਖ ਨੇ ਜਾਣਾ ਹੈ, ਤੇ ਜਿਹੜਾ ਗੁਰੂ ਦਾ ਅਸਥਾਨ ਹੈ, ਜਿਸ ਥਾਂ ਤੇ ਬੈਠ ਕੇ ਗੁਰੂ ਨੇ ਭਾਗ ਲਾਏ, ਉਸ ਅਸਥਾਨ ਤੋਂ ਵੀ ਸਿੱਖ ਸਦਕੇ ਜਾਂਦਾ ਹੈ। ਕਿਉਂਕਿ ਗੁਰੂ ਵੀ ਪਵਿੱਤਰ ਹੈ, ਜਿਸ ਥਾਂ ਤੇ ਗੁਰੂ ਜੀ ਨੇ ਆਪਣਾ ਟਿਕਾਣਾ ਕਰ ਲਿਆ ਉਹ ਥਾਂ ਵੀ ਪਵਿੱਤਰ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ, ਜਿੱਥੇ ਗਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰੂ ਦੀ ਪੂਜਾ ਕੀਤੀ, ਸਤਿਗੁਰੂ ਨੂੰ ਆਪਣਾ ਆਪਾ ਸਮਰਪਣ ਕਰ ਦਿੱਤਾ, ਤਨ ਮਨ ਧਨ ਕੁਰਬਾਨ ਕਰ ਦਿੱਤਾ, ਗੁਰੂ ਜੀ ਨੇ ਕਿਰਪਾ ਕਰਕੇ ਜਗਤ ਦੇ ਲੋਕਾਂ ਕੋਲੋਂ ਉਸ ਦੀ ਵੀ ਅੱਗੇ ਪੂਜਾ ਕਰਾਈ ਹੈ, ਸਨਮਾਨ ਦਿੱਤਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਕਿ ਅੱਜ ਸ਼ਹੀਦੀ ਦਿਵਸ ਵੀ ਹੈ, ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਅਹਿਸਾਸ ਹੈ, ਇਹ ਅਹਿਸਾਸ ਸਾਰੇ ਸਿੱਖਾਂ ਨੂੰ ਹੋਣਾ ਚਾਹੀਦਾ ਹੈ ਕਿ ਗੁਰੂ ਅਤੇ ਗੁਰ ਅਸਥਾਨ ਸਿੱਖ ਅਤੇ ਸਿੱਖੀ ਦੀ ਆਨ ਹੈ, ਸਿੱਖ ਅਤੇ ਸਿੱਖੀ ਦੀ ਸ਼ਾਨ ਹੈ, ਸਿੱਖ ਅਤੇ ਸਿੱਖੀ ਦੀ ਮਾਣ ਹੈ, ਤੇ ਸਿੱਖ ਅਤੇ ਸਿੱਖੀ ਦਾ ਤਾਣ ਵੀ ਹੈ। ਆਨ, ਮਾਨ, ਸ਼ਾਨ ਅਤੇ ਤਾਣ, ਇਹ ਸਭ ਕੁਝ ਸਿੱਖ ਨੂੰ ਗੁਰੂ ਅਸਥਾਨ ਦੇ ਵਿੱਚੋਂ ਹਰ ਗੁਰੂ ਕੋਲੋਂ ਮਿਲਦਾ ਹੈ, ਤੇ ਜਿੱਥੋਂ ਸਭ ਕੁਝ ਮਿਲਦਾ ਹੈ ਉਸ ਤੋਂ ਬਲਹਾਰ ਕਿਉਂ ਨਾ ਜਾਈਏ, ਉੱਥੋਂ ਆਪਣਾ ਤਨ ਮਨ ਧਨ ਕੁਰਬਾਨ ਕਿਉਂ ਨਾ ਕਰੀਏ। ਸਿੱਖ ਨਾ ਤਾਂ ਆਪਣੇ ਗੁਰੂ ਦੀ ਬੇਇੱਜ਼ਤੀ ਸਹਿ ਸਕਦਾ ਹੈ, ਤੇ ਨਾ ਸਿੱਖ ਆਪਣੇ ਗੁਰ ਅਸਥਾਨ ਦੀ ਬੇਅਦਬੀ ਸਹਿ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਿਉਂਕਿ ਸਿੱਖ ਨੂੰ ਇੱਥੋਂ ਇੱਕ ਜੀਵਨ ਜਾਚ ਮਿਲਦੀ ਹੈ। ਰਹਿਤਨਾਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਹਨ, ਗੁਰ ਕੀ ਨਿੰਦਾ ਸੁਣੇ ਨਾ ਤਾਨ, ਜੇ ਸੁਣੇ ਤਾਂ ਭੇਟ ਕਰੇ ਕਿਰਪਾਨ। ਕਹਿੰਦੇ ਸਿੱਖ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ, ਜੇ ਕੋਈ ਨਿੰਦਿਆ ਕਰ ਰਿਹਾ ਹੈ ਤੇ ਉਸ ਕੋਲੋਂ ਗੁਰੂ ਦੀ ਨਿੰਦਿਆ ਸੁਣ ਲਈ ਸਿੱਖ ਨੇ, ਤਾਂ ਸਿੱਖ ਦਾ ਫਰਜ਼ ਬਣਦਾ ਹੈ ਕਿ ਨਿੰਦਿਆ ਕਰਨ ਵਾਲੇ ਦੇ ਕਿਰਪਾਨ ਭੇਟ ਕਰ ਦੇਵੇ, ਯਾਨੀ ਕਿ ਉਹਦਾ ਸੋਧਾ ਲਾ ਦੇਵੇ। ਤੇ ਜਿਹੜਾ ਫਿਰ ਗੁਰ ਅਸਥਾਨ ਤੇ ਆ ਕੇ ਗੁਰੂ ਦੀ ਅਤੇ ਗੁਰ ਅਸਥਾਨ ਦੀ ਬੇਅਦਬੀ ਕਰਦਾ ਹੈ, ਉਹਦੇ ਲਈ ਵੀ ਇਹੀ ਰਹਿਤਨਾਮਾ ਸਾਨੂੰ ਅਪਣਾਉਣਾ ਚਾਹੀਦਾ, ਜੋ ਬਾਬਾ ਦੀਪ ਸਿੰਘ ਜੀ ਨੇ ਇਸ ਦਾ ਧਾਰਮੀ ਬਣੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਦੇਖੋ ਅੱਜ ਆਪਾਂ 50 ਸਾਲ ਦੀ ਉਮਰ ਦੇ ਵਿੱਚ ਆ ਕੇ ਕਹਿੰਦੇ ਆ ਮੇਰੇ ਕੋਲੋਂ ਗੁਰੂ ਸੰਗਤ ਵਿੱਚ ਚੌਂਕੜਾ ਲਗਾ ਕੇ ਬੈਠ ਨਹੀਂ ਹੁੰਦਾ। ਆਪਾਂ ਕਹਿੰਦੇ ਸਾਨੂੰ ਕੁਰਸੀ ਮਿਲ ਜੇ, ਗੁਰੂ ਦੀ ਬਰਾਬਰੀ ਹੈ ਇੱਕ, ਜੋ ਕਿ ਇਹ ਗੁਰੂ ਦੀ ਨਿਰਾਦਰੀ ਹੈ, ਅਜਿਹੇ ਮਨੁੱਖਾਂ ਨੂੰ ਸਮਝਣਾ ਚਾਹੀਦਾ ਹੈ 75 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਨੇ। ਹੁਣ ਜਿਹੜਾ ਅੱਜ ਦੇ ਨੌਜਵਾਨ ਕੋਲੋਂ ਖੰਡਾ ਵੈਸੇ ਵੀ ਨਹੀਂ ਚੁੱਕਿਆ ਜਾ ਸਕਦਾ, ਉਹਨੂੰ ਵਾਹਣਾ ਤਾਂ ਚਲਾਉਣਾ ਤਾਂ ਦੂਰ ਦੀ ਗੱਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਨੌਜਵਾਨ ਤਾਂ ਵੇਖ ਕੇ ਹੈਰਾਨ ਹੋ ਜਾਏਗਾ, ਇਹ ਵੈਸੇ ਬਣਾ ਕੇ ਰੱਖਿਆ ਹੋਵੇਗਾ ਖੰਡਾ ਦਰਸ਼ਨਾਂ ਲਈ, ਇਹਨੂੰ ਕੋਈ ਚਲਾਉਣ ਜੋਗਾ ਨਹੀਂ ਹੋਏਗਾ। ਪਰ ਬਾਬਾ ਦੀਪ ਸਿੰਘ ਨੇ ਚਲਾਇਆ। ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਸੀ ਵੀ ਜੇ ਗੁਰੂ ਦੀ ਬੇਅਦਬੀ ਹੋ ਗਈ, ਗੁਰੂ ਸਥਾਨ ਦੀ ਬੇਅਦਬੀ ਹੋ ਗਈ, ਫਿਰ ਮਰਨ ਹੈ ਸਾਡੇ ਲਈ। ਇੱਕ ਵਿਦਵਾਨ ਦਾ ਬੜਾ ਸੁੰਦਰ ਕਥਨ ਹੈ, ਕਹਿੰਦੇ ਜਿਹੜੇ ਸ਼ਹੀਦ ਹਨ, ਸੂਰਬੀਰ ਯੋਧੇ ਹਨ, ਉਹ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਇੱਕ ਖਿਡੌਣਾ ਸਮਝ ਕੇ ਜੀਵਨ ਬਤੀਤ ਕਰਦੇ ਹਨ। ਜਿਵੇਂ ਖਿਡੌਣਾ ਟੁੱਟ ਜਾਏ ਤਾਂ ਕੋਈ ਦਰਦ ਨਹੀਂ ਹੁੰਦਾ ਜੇ ਖਿਡੌਣਾ ਸਮਝਿਆ ਜਾਏ, ਪਰ ਉਹਦਾ ਜਿਹੜਾ ਬਚਨ ਹੈ ਵਿਦਵਾਨ ਦਾ, ਆਸ਼ਕ ਜੋ ਸ਼ਹਾਦਤ ਕੇ ਹੈ ਵੋ ਜੀਨਾ ਛੋੜ ਦੇਤੇ ਹੈ, ਖਿਲੌਣਾ ਸਮਝ ਕਰ ਜ਼ਿੰਦਗੀ ਕੋ ਫੋੜ ਦੇਤੇ ਹੈ, ਨਾ ਤਾਜ ਨਾ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਅਗਰ ਖੁਦਾਈ ਵੀ ਦੇ ਤੋ ਵੋ ਮੋੜ ਦੇਤੇ ਹੈ। ਇਹੋ ਜੇ ਸੂਰਬੀਰ ਸਿੱਖ ਪੰਥ ਵਿੱਚ ਬੇਅੰਤ ਹੋਏ ਨੇ, ਪਰ ਆਪਾਂ ਜ਼ਿਕਰ ਅੱਜ ਬਾਬਾ ਦੀਪ ਸਿੰਘ ਜੀ ਦਾ ਕਰਨਾ ਹੈ। ਸੰਨ 1682 ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਸਤਿਕਾਰਯੋਗ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ, ਸਤਿਕਾਰਯੋਗ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਵਿੱਚੋਂ ਪਹੂ ਵਿੰਡ ਵਿਖੇ ਬਾਬਾ ਦੀਪ ਸਿੰਘ ਨੇ ਜਨਮ ਧਾਰਨ ਕੀਤਾ। ਭਾਈ ਭਗਤਾ ਜੀ ਵੀ ਗੁਰੂ ਜੀ ਦੇ ਨਾਲ ਭਗਤੀ ਦਾ ਸੰਬੰਧ ਰੱਖਦੇ ਸੀ, ਦਸ਼ਮੇਸ਼ ਪਿਤਾ ਜੀ ਦੇ ਕੋਲ ਆਉਂਦੇ ਜਾਂਦੇ ਸੀ, ਤੇ ਇਹਨਾਂ ਨੇ ਆਪਣੇ ਪੁੱਤਰ ਨੂੰ ਵੀ ਗੁਰੂ ਦਸ਼ਮੇਸ਼ ਜੀ ਕੋਲ ਲਿਜਾਣਾ ਸ਼ੁਰੂ ਕਰ ਦਿੱਤਾ। ਦੇਖੋ ਨਾਵਾਂ ਦੇ ਵਿੱਚ ਵੀ ਕਿੰਨਾ ਮਹੱਤਵ ਹੈ ਭਾਈ ਭਗਤਾ ਤੇ ਮਾਤਾ ਜਿਉਣੀ। ਦਰਅਸਲ ਜਿਹੜਾ ਗੁਰੂ ਦਾ ਭਗਤ ਹੈ ਉਸ ਨੂੰ ਹੀ ਇਹੋ ਜਿਹਾ ਜੀਵਨ ਮਿਲਦਾ ਹੈ ਜਿਹੜਾ ਦੀਪਕ ਦੇ ਵਾਂਗ ਕੁੱਲ ਨੂੰ ਵੀ ਰੋਸ਼ਨ ਕਰ ਦੇਵੇ ਅਤੇ ਸਿੱਖ ਪੰਥ ਨੂੰ ਵੀ ਰੋਸ਼ਨ ਕਰ ਦੇਵੇ। ਪਹਿਲਾਂ ਭਾਵੇਂ ਇਹਨਾਂ ਨੂੰ ਦੀਪਾ ਕਿਹਾ ਜਾਂਦਾ ਸੀ, ਪਰ ਜਦੋਂ ਅਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਮਿਹਰ ਸਦਕਾ ਅੰਮ੍ਰਿਤ ਛਕਿਆ ਤਾਂ ਹਰ ਅੱਜ ਵੀ ਪਰੰਪਰਾ ਹਰ ਸਿੱਖ ਦੇ ਨਾਮ ਦੇ ਨਾਲ ਸਿੰਘ ਸ਼ਬਦ ਜੁੜ ਜਾਂਦਾ ਹੈ। ਚਾਹੇ ਅੱਜ ਅਸੀਂ ਫੈਸ਼ਨ ਪ੍ਰਸਤੀ ਵਿੱਚ ਆ ਕੇ ਅੱਜ ਸਿੰਘ ਸ਼ਬਦ ਆਪਣੇ ਨਾਮ ਤੋਂ ਅਲੱਗ ਕਰੀ ਜਾ ਰਹੇ ਹਾਂ, ਬੀਬੀਆਂ ਆਪਣੇ ਨਾਮ ਤੋਂ ਕੌਰ ਹਟਾਈ ਜਾ ਰਹੀਆਂ ਨੇ, ਪੁਰਖ ਜਿਹੜੇ ਨੇ ਆਪਣੇ ਨਾਮ ਦੇ ਨਾਲ ਸਿੰਘ ਹਟਾਈ ਜਾ ਰਹੇ ਨੇ। ਖਾਸ ਕਰਕੇ ਵਿਆਹਾਂ ਦੇ ਕਾਰਡਾਂ ਵਿੱਚ ਵੇਖੋ ਜਿਹੜੇ ਨਾਮ ਲਿਖੇ ਮਿਲਦੇ ਨੇ, ਹਰਮਿੰਦਰ ਵੈਡਸ ਜੋਗਿੰਦਰ, ਨਾ ਇਹ ਪਤਾ ਲੱਗਦਾ ਹਰਮਿੰਦਰ ਸਿੰਘ ਹੈ ਜਾਂ ਹਰਮਿੰਦਰ ਕੌਰ ਹੈ। ਇਹ ਗੁਰੂ ਮਹਾਰਾਜ ਨੇ ਸਾਨੂੰ ਦਾਤ ਬਖਸ਼ੀ, ਇਹ ਇੱਕ ਬਖਸ਼ਿਸ਼ ਹੈ ਆਪਣੇ ਨਾਮ ਦੇ ਨਾਲ। ਇਸ ਬਖਸ਼ਿਸ਼ ਨੂੰ ਲਾਣਾ ਹਰ ਸਿੱਖ ਦਾ ਫਰਜ਼ ਹੈ। ਜੇ ਇਹ ਬਖਸ਼ਿਸ਼ ਵੀ ਆਪਾਂ ਸੰਭਾਲ ਕੇ ਨਹੀਂ ਰੱਖ ਸਕਾਂਗੇ ਤਾਂ ਹੋਰ ਬਖਸ਼ਿਸ਼ਾਂ ਗੁਰੂ ਦੀਆਂ ਸਾਨੂੰ ਕਿੱਥੋਂ ਪ੍ਰਾਪਤ ਹੋਣਗੀਆਂ। ਬੇਨਤੀ ਕਰ ਰਿਹਾ, ਦੀਪ ਦੇ ਨਾਲ ਸਿੰਘ ਸ਼ਬਦ ਜੁੜ ਗਿਆ ਜਦੋਂ ਅੰਮ੍ਰਿਤ ਛੱਕ ਕੇ ਖੰਡੇ ਦੀ ਪੌਲ ਛੱਕ ਕੇ ਗੁਰੂ ਵਾਲਾ ਬਣ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਨੇ ਅਨੇਕਾਂ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਪਾ ਕੇ ਸਿੱਖ ਕੌਮ ਦੀ ਸੇਵਾ ਵਿੱਚ ਹਿੱਸਾ ਪਾਇਆ। ਜਦੋਂ ਬੰਦਾ ਸਿੰਘ ਬਹਾਦਰ ਨੂੰ ਦਸ਼ਮੇਸ਼ ਪਿਤਾ ਜੀ ਨੇ ਨਾਂਦੇੜ ਸਾਹਿਬ ਦੀ ਪਾਵਨ ਧਰਤੀ ਤੋਂ ਪੰਜਾਬ ਵੱਲ ਭੇਜਿਆ, ਬੰਦਾ ਬਹਾਦਰ ਸਿੰਘ ਨੂੰ ਕਈ ਹੁਕਮਨਾਮੇ ਦਿੱਤੇ ਸੀ ਦਸ਼ਮੇਸ਼ ਪਿਤਾ ਜੀ ਨੇ, ਖਾਸ ਖਾਸ ਜਥੇਦਾਰਾਂ ਦੇ ਸਿੰਘਾਂ ਦੇ ਨਾਮ ਦੇ। ਤੇ ਬੰਦਾ ਸਿੰਘ ਬਹਾਦਰ ਨੇ ਜਦੋਂ ਇਹ ਹੁਕਮਨਾਮੇ ਪੰਜਾਬ ਵਿੱਚ ਭੇਜੇ, ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਤੇ ਸ਼ਾਹਬਾਦ ਦੇ ਕੋਲ ਜਾ ਕੇ ਬਾਬਾ ਦੀਪ ਸਿੰਘ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਸ਼ਾਮਲ ਹੋ ਗਏ। ਬੰਦਾ ਸਿੰਘ ਬਹਾਦਰ ਨਾਲ ਅਨੇਕਾਂ ਜੰਗ ਯੁੱਧ ਸਹਾਇਕ ਦੌਰ ਤੇ ਲੜੇ ਤੇ ਜਿਹਦੇ ਵਿੱਚ ਜਿੱਤਾਂ ਪ੍ਰਾਪਤ ਹੋਈਆਂ, ਸਿੱਖ ਕੌਮ ਦੀ ਚੜ੍ਹਦੀ ਕਲਾ ਹੋਈ। ਗੁਰੂ ਪਿਆਰੇ ਸਾਧ ਸੰਗਤ ਜੀ, ਇੱਥੋਂ ਤੱਕ ਕਿ ਸਰਹੰਦ ਦੀ ਲੜਾਈ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਨੇ ਅੱਗੇ ਹੋ ਕੇ ਲੜਿਆ ਤੇ ਇਹਨਾਂ ਦੀ ਮਿਸਲ ਸੀ ਜਿਹੜੀ, ਉਹਦਾ ਨਾਮ ਸ਼ਹੀਦਾਂ ਦੀ ਮਿਸਲ ਪੈ ਗਿਆ ਸੀ। ਉਹਦਾ ਕਾਰਨ ਸੀ ਇਹ ਮੱਲਾਂ ਨਹੀਂ ਸੀ ਮੱਲਦੇ, ਸਿਰਫ ਧਰਮ ਅਰਥ ਲੜਦੇ ਸੀ, ਧਰਮ ਦਾ ਪ੍ਰਚਾਰ ਕਰਦੇ ਸੀ ਤੇ ਜਦੋਂ ਵੀ ਜਾਂਦੇ ਸੀ ਜੰਗ ਵਿੱਚ ਤਾਂ ਇਹਨਾਂ ਦਾ ਜਥਾ ਸਭ ਤੋਂ ਅੱਗੇ ਹੋ ਕੇ ਲੜਦਾ ਸੀ। ਮਰਨ ਤੋਂ ਰੰਚਕ ਮਾਤਰ ਵੀ ਕੋਈ ਵੀ ਜਿਹੜਾ ਗੁਰਸਿੱਖ ਡਰਦਾ ਨਹੀਂ ਸੀ। ਇਸ ਕਰਕੇ ਸਿੱਖ ਪੰਥ ਦੇ ਅੰਦਰ ਹੋਰ ਮਿਸਲਾਂ ਦੇ ਵਿੱਚ ਇਹਨਾਂ ਨੂੰ ਜ਼ਿੰਦਾ ਸ਼ਹੀਦ ਐਲਾਨਿਆ ਗਿਆ ਵੀ ਇਹ ਸ਼ਹੀਦ ਹਨ, ਮਰਨ ਤੋਂ ਡਰਦੇ ਨਹੀਂ। ਇਸ ਕਰਕੇ ਮਿਸਲ ਦਾ ਨਾਮ ਹੀ ਸ਼ਹੀਦਾਂ ਦੀ ਮਿਸਲ ਪੈ ਗਿਆ। ਪਰ ਕੇਵਲ ਸ਼ਸਤਰਧਾਰੀ ਯੋਧੇ ਨਹੀਂ ਸੀ, ਕਲਮ ਦੇ ਧਨੀ ਵੀ ਸੀ। ਜਦੋਂ ਦਮਦਮਾ ਸਾਹਿਬ ਦੇ ਮੁਕਾਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਾਹਿਬ ਜੀ ਦੀ ਸੇਵਾ ਲਈ ਪਾਵਨ ਬੀੜ ਲਿਖਵਾਈ, ਜਿਹਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਅੰਕਿਤ ਕੀਤੀ ਤੇ ਉਸ ਵੇਲੇ ਵੀ ਸਹਾਇਕ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਲਾਏ ਹੋਏ ਸਨ। ਜਦੋਂ ਫਿਰ ਗੁਰੂ ਸਾਹਿਬ ਜੀ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਰਥ ਕਰਕੇ ਗੁਰਸਿੱਖਾਂ ਨੂੰ ਸੁਣਾਏ, ਉਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਲ ਸੀ। ਤੇ ਜਦੋਂ ਦਸਮੇਸ਼ ਪਿਤਾ ਜੀ ਨਾਂਦੇੜ ਸਾਹਿਬ ਵੱਲ ਨੂੰ ਜਾਣ ਲੱਗੇ ਉਦੋਂ ਬਾਬਾ ਦੀਪ ਸਿੰਘ ਜੀ ਦੀ ਉੱਥੇ ਡਿਊਟੀ ਲਗਾ ਦਿੱਤੀ, ਤੁਸੀਂ ਇੱਥੇ ਬੈਠ ਕੇ ਗੁਰਬਾਣੀ ਦੀ ਸੰਥਿਆ ਕਰਾਓ, ਪ੍ਰੇਰ ਕੇ ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ, ਗੁਰਬਾਣੀ ਦਾ ਪਾਠ ਸਿਖਾਓ। ਤੇ ਉਹਨਾਂ ਨੇ ਇਹ ਸੇਵਾ ਬਾਖੂਬੀ ਨਿਭਾਈ ਤੇ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਵੀ ਕੀਤੇ। ਦਸਮੇਸ਼ ਪਿਤਾ ਜੀ ਦਾ ਚਲੇ ਗਏ, ਪਿੱਛੋਂ ਚਾਰ ਉਤਾਰੇ ਕੀਤੇ, ਚਾਰ ਤਖਤਾਂ ਨੂੰ ਉਹ ਉਤਾਰੇ ਗੁਰੂ ਗ੍ਰੰਥ ਸਾਹਿਬ ਦੇ ਬਾਬਾ ਦੀਪ ਸਿੰਘ ਜੀ ਨੇ ਭੇਜੇ। ਯਾਨੀ ਕਿ ਜੇ ਖੰਡੇ ਦੇ ਧਨੀ ਸਨ ਤਾਂ ਕਲਮ ਦੇ ਵੀ ਧਨੀ ਸਨ, ਮਹਾਨ ਲਿਖਾਰੀ ਸੀ ਗੁਰੂ ਪਿਆਰੇ ਸਾਧ ਸੰਗਤ ਜੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਕੇ ਹਿੰਦੁਸਤਾਨ ਨੂੰ ਲੁੱਟਿਆ, ਵੈਸੇ ਤਾਂ ਕਈ ਹਮਲੇ ਕੀਤੇ ਇਸ ਨੇ, ਪਰ ਇੱਕ ਹਮਲੇ ਦੌਰਾਨ ਜਦੋਂ ਹਿੰਦੁਸਤਾਨ ਦੀ ਅਜ਼ਮਤ, ਇੱਥੋਂ ਦੀਆਂ ਸੁੰਦਰ ਲੜਕੀਆਂ, ਸੁੰਦਰ ਨੌਜਵਾਨਾਂ ਨੂੰ ਉਹ ਬੰਦੀ ਬਣਾ ਕੇ ਉਹ ਆਪਣੇ ਦੇਸ਼ ਲੈ ਕੇ ਜਾ ਰਿਹਾ ਸੀ, ਉਦੋਂ ਸਿੰਘਾਂ ਨੇ ਹਮਲਾ ਕਰਕੇ ਉਹਦੇ ਕੋਲ ਸਾਰੀਆਂ ਦੀ ਸਾਰੀਆਂ ਖੋਹ ਲਈਆਂ, ਪਰ ਇੱਜ਼ਤ ਦੇ ਨਾਲ ਘਰੋ ਘਰੀ ਪਹੁੰਚਾਈਆਂ। ਇਸ ਗੱਲ ਤੋਂ ਦੁਖੀ ਹੋ ਕੇ ਅਹਿਮਦ ਸ਼ਾਹ ਅਬਦਾਲੀ ਨੇ ਤੈਮੂਰ ਸ਼ਾਹ, ਜੋ ਉਸਦਾ ਪੁੱਤਰ ਸੀ, ਉਸਦੀ ਕਮਾਨ ਹੇਠ ਗੁਰੂ ਪਿਆਰੇ ਸਾਧ ਸੰਗਤ ਜੀ ਜਹਾਨ ਖਾਂ, ਜੋ ਲਾਹੌਰ ਦਾ ਫੌਜਦਾਰ ਸੀ, ਸੂਬੇਦਾਰ, ਤੇ ਜਮਾਲ ਸ਼ਾਹ, ਇਹਨਾਂ ਨੂੰ ਫੌਜ ਦੇ ਕੇ ਭੇਜਿਆ। ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਨੂੰ ਜੋ ਤਾਕਤ ਮਿਲਦੀ ਹੈ ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਮਿਲਦੀ ਹੈ, ਜਿੱਥੇ ਬਾਣੀ ਦਾ ਕੀਰਤਨ ਪ੍ਰਵਾਹ ਚੱਲਦਾ ਹੈ। ਇਸ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਦੀ ਵਿਉਂਤ ਦੇ ਨਾਲ ਜਮਾਲ ਸ਼ਾਹ ਤੇ ਜਹਾਨ ਖਾਂ ਨੂੰ ਭੇਜਿਆ। ਇਹਨਾਂ ਨੇ ਬੇਅਦਬੀ ਕੀਤੀ ਵੀ, ਪਰ ਜਦੋਂ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਬਾਬਾ ਦੀਪ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਗੁਰੂ ਪਿਆਰੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੇ ਡੌਲੇ ਫਰਕ ਗਏ, ਜੋਸ਼ ਆਇਆ, ਅੱਖਾਂ ਲਾਲ ਹੋ ਗਈਆਂ। ਸਿੱਖਾਂ ਨੂੰ ਆਖਿਆ ਧ੍ਰਿਗ ਹੈ ਸਾਡੇ ਲਈ ਇੱਥੇ ਜੀਣਾ, ਜੇ ਸਾਡੇ ਗੁਰੂ ਦਾ ਪਾਵਨ ਅਸਥਾਨ ਤੇ ਗੁਰੂ ਦੀ ਬੇਅਦਬੀ ਕੋਈ ਕਰ ਜਾਏ ਸਾਡਾ ਜੀਣਾ ਹਰਾਮ ਹੈ। ਸਾਰੇ ਸਿੱਖਾਂ ਨੂੰ ਪ੍ਰੇਰਿਤ ਕੀਤਾ, ਇਕੱਠੇ ਕਰਕੇ ਤੁਰ ਪਏ ਤੇ ਤਰਨ ਤਾਰਨ ਸਾਹਿਬ ਪਾਵਨ ਅਸਥਾਨ ਤੇ ਆ ਕੇ ਇੱਥੇ ਇਸ਼ਨਾਨ ਕੀਤਾ, ਕੜਾਹ ਪ੍ਰਸਾਦ ਦੀ ਦੇਹ ਕਰਾਈ, ਅਰਦਾਸ ਵੀ ਕੀਤੀ ਤੇ ਇੱਥੇ ਕੁਝ ਹੋਰ ਸਿੰਘ ਵੀ ਆ ਕੇ ਜੁੜ ਗਏ। ਤਰਨ ਤਾਰਨ ਸਾਹਿਬ ਤੋਂ ਆਉਂਦਿਆਂ ਰਸਤੇ ਦੇ ਵਿੱਚ ਬਾਬਾ ਦੀਪ ਸਿੰਘ ਨੇ ਸਿੱਖਾਂ ਦੀ ਪਰਖ ਕੀਤੀ, ਖੰਡੇ ਦੇ ਨਾਲ ਲਕੀਰ ਖਿੱਚ ਕੇ ਆਖਿਆ ਵੀ ਸਿੱਖੋ, ਹੁਣ ਅੱਗੇ ਇਸ ਤੋਂ ਬਾਅਦ ਮੌਤ ਨਾਲ ਸਾਹਮਣਾ ਹੋਣਾ ਹੈ, ਜਿਸ ਨੇ ਤਾਂ ਗੁਰੂ ਦੀ ਆਨ ਸ਼ਾਨ ਲਈ ਕੁਰਬਾਨ ਹੋਣਾ ਹੈ, ਉਹ ਇਸ ਲਕੀਰ ਨੂੰ ਟੱਪ ਕੇ ਇੱਧਰ ਆ ਜਾਏ ਤੇ ਜਿਸ ਨੂੰ ਜਾਨ ਪਿਆਰੀ ਹੈ ਉਹ ਵਾਪਸ ਚਲਾ ਜਾਏ। ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ, ਪਰ ਧੰਨ ਹਨ ਗੁਰੂ ਜੀ, ਧੰਨ ਹਨ ਗੁਰੂ ਜੀ ਦੇ ਸਿੱਖ। ਉਹਨਾਂ ਸਿੱਖਾਂ ਵਿੱਚੋਂ ਇੱਕ ਵੀ ਅਜਿਹਾ ਸਿੱਖ ਨਹੀਂ ਸੀ ਜਿਹੜਾ ਆਖੇ ਮੈਂ ਲਕੀਰ ਭਰ ਕੇ ਇੱਧਰ ਨਹੀਂ ਆਉਣਾ। ਸਾਰੇ ਦੇ ਸਾਰੇ ਲਕੀਰ ਪਾਰ ਕੇ ਆ ਗਏ। ਅਸੀਂ ਆਪਣੇ ਗੁਰੂ ਲਈ ਤਨ ਮਨ ਧਨ ਕੁਰਬਾਨ ਲਈ ਤਿਆਰ ਬਰ ਤਿਆਰ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਗੋਲਵੜ ਦੇ ਕੋਲ ਜਹਾਨ ਖਾਂ ਜਮਾਲ ਸ਼ਾਹ ਮੂਰਤੀ ਲਾ ਕੇ ਬੈਠੇ ਸੀ। ਚੱਬੇ ਦੇ ਪਾਵਨ ਸਥਾਨ ਤੇ ਘਮਸਾਨ ਦਾ ਯੁੱਧ ਹੋਇਆ। ਇਸ ਦੇ ਵਿੱਚ ਜਿਹੜਾ ਜਹਾਨ ਖਾਂ ਸੀ, ਬਾਬਾ ਦੀਪ ਸਿੰਘ ਦੇ ਜਥੇ ਵਿੱਚ ਇੱਕ ਸਿੰਘ ਸੀ ਦਿਆਲ ਸਿੰਘ, ਇਹਨੇ ਕੀ ਕੀਤਾ, ਜਿਹੜਾ ਜਹਾਨ ਖਾਂ ਸੀ ਹਾਥੀ ਦੇ ਉੱਤੇ ਸਵਾਰ ਸੀ, ਵੀ ਉੱਚੀ ਥਾਂ ਤੇ ਬੈਠਾਂਗਾ, ਮੈਨੂੰ ਕੋਈ ਮਾਰ ਨਹੀਂ ਸਕੇਗਾ। ਪਰ ਗੁਰੂ ਦੇ ਲਾਲ ਨੇ, ਦਿਆਲ ਸਿੰਘ ਨੇ ਹਾਥੀ ਦੀ ਪੂਛ ਪੜ ਕੇ ਪਿੱਛੋਂ ਉੱਤੇ ਚੜ੍ਹ ਗਿਆ ਤੇ ਜਾ ਕੇ ਕਲਗੀਧਰ ਦੀ ਬਖਸ਼ੀ ਹੋਈ ਕਿਰਪਾਨ ਦੇ ਨਾਲ ਸਿਰ ਅਲੱਗ ਕਰਕੇ ਰੱਖ ਦਿੱਤਾ। ਜਿਉਂ ਹੀ ਸਿਰ ਅਲੱਗ ਹੋਇਆ, ਫੌਜ ਵਿੱਚ ਭਗਦੜ ਮੱਚ ਗਈ। ਜਮਾਲ ਖਾਨ ਬਾਬਾ ਦੀਪ ਸਿੰਘ ਦੇ ਸਾਹਮਣੇ ਆਇਆ, ਕਹਿਣ ਲੱਗਿਆ, ਤੂੰ ਵੀ ਬਹੁਤ ਬੁੱਢਾ ਹੈ, ਮੈਂ ਵੀ ਬਹੁਤ ਬੁੱਢਾ ਹਾਂ, ਆਪਾਂ ਦੋਵੇਂ ਹੱਥ ਕਿਉਂ ਨਾ ਕਰ ਲਈਏ। ਬਾਬਾ ਦੀਪ ਸਿੰਘ ਨੇ ਇਸ ਵੰਗਾਰ ਨੂੰ ਕਬੂਲ ਕੀਤਾ। ਕਹਿੰਦੇ, ਮੈਂ ਆਇਆ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਿਰ ਅਰਪਣ ਕਰਨ ਲਈ, ਤੇ ਮੈਨੂੰ ਕੋਈ ਖਤਰਾ ਨਹੀਂ ਤੇਰੇ ਕੋਲੋਂ, ਮੈਂ ਤੇਰੇ ਲਈ ਲੜਨ ਲਈ ਤਿਆਰ ਹਾਂ। ਦੋਨਾਂ ਦਾ ਆਪਸ ਵਿੱਚ ਯੁੱਧ ਹੋਇਆ। ਬਾਕੀ ਸਿੰਘ ਦੇਖਦੇ ਰਹੇ, ਬਾਕੀ ਮੁਗਲਾਂ ਦੀ ਫੌਜ ਦੇ ਸਿਪਾਹੀ ਵੀ ਦੇਖਦੇ ਰਹੇ ਯੁੱਧ। ਆਖਰਕਾਰ ਗੁਰੂ ਪਿਆਰੇ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਦੇ ਉੱਤੇ ਇਹੋ ਜਿਹਾ ਵਾਰ ਕੀਤਾ, ਜਮਾਲ ਜਿਹੜਾ ਖਾਨ ਸੀ ਉਹਦਾ ਸਿਰ ਅਲੱਗ ਹੋ ਗਿਆ। ਪਰ ਉਹਨੇ ਵੀ ਸੂਰਮੇ ਨੇ ਇਹੋ ਜਿਹਾ ਵਾਰ ਕੀਤਾ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਿਰ ਸੀ ਉਹ ਵੀ ਧੜ ਨਾਲੋਂ ਅਲੱਗ ਹੋ ਗਿਆ। ਪਰ ਕੁਦਰਤ ਨੇ ਇਹੋ ਜਿਹਾ ਕ੍ਰਿਸ਼ਮਾ ਘਟਾਇਆ ਕਿ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਹੱਥ ਵਿੱਚ ਰੱਖ ਲਿਆ, ਖੱਬੇ ਹੱਥ ਵਿੱਚ ਸਿਰ ਸੰਭਾਲਿਆ ਤੇ ਸੱਜੇ ਹੱਥ ਨਾਲ ਖੰਡਾ ਵਾਹਣ ਲੱਗ ਪਏ। ਜਦੋਂ ਦੇਖਿਆ ਮੁਗਲ ਸਿਪਾਹੀਆਂ ਨੇ ਕਿ ਇਹਨਾਂ ਨੂੰ ਮਾਰੀਏ ਕਿਵੇਂ, ਮਾਰੀ ਦਾ ਹੈ ਵੀ ਧੜ ਦਾ ਉਹ ਅਲੱਗ ਕਰ ਦਿੱਤਾ ਸੇਸ, ਵੀ ਮਰ ਗਿਆ ਕੰਮ ਮੁੱਕਿਆ, ਪਰ ਸੇਸ ਧੜ ਦਾ ਅਲੱਗ ਹੋਣ ਤੋਂ ਬਾਅਦ ਵੀ ਇਹ ਲੜੀ ਜਾ ਰਿਹਾ ਹੈ, ਇਹਨੂੰ ਨਹੀਂ ਕੋਈ ਹਰਾ ਸਕਦਾ। ਸਾਰੇ ਡਰ ਕੇ ਮੈਦਾਨ ਛੱਡ ਕੇ ਭੱਜ ਗਏ ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਮੁਤਾਬਕ ਵੀ ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਚਰਨਾਂ ਵਿੱਚ ਸੀਸ ਅਰਪਣ ਕਰਨਾ ਹੈ। ਪਹਿਲਾਂ ਬੇਨਤੀ ਕੀਤੀ ਸ਼ਹੀਦਾਂ ਦੀ ਮਿਸਲ, ਵੀ ਸ਼ਹੀਦ ਹੋਣਾ ਹੈ, ਤੁਹਾਡੇ ਚਰਨਾਂ ਵਿੱਚ ਆਪਣੀ ਜਾਨ ਦੀ ਅਹੁਤੀ ਦੇਣੀ ਹੈ। ਤੇ ਆ ਕੇ ਜਿੱਥੇ ਅੱਜ ਸ਼ਹੀਦ ਬੁੰਗਾ ਆਪਾਂ ਵੇਖਦੇ ਹਾਂ, ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਉੱਥੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ। ਕਈ ਇੱਥੇ ਤਰਕ ਵੀ ਕਰਦੇ ਨੇ, ਵਿਦਵਾਨ ਵੀ, ਇਹ ਨਹੀਂ ਹੋ ਸਕਦਾ। ਪਰ ਗੁਰੂ ਪਿਆਰੇ ਸਾਧ ਸੰਗਤ ਜੀ, ਕੇਵਲ ਬਾਬਾ ਦੀਪ ਸਿੰਘ ਜੀ ਨਹੀਂ, ਜਿਨ੍ਹਾਂ ਨੇ ਬਿਨਾਂ ਧੜ ਤੋਂ ਲੜਾਈ ਲੜੀ, ਗੁਰੂ ਦਸ਼ਮੇਸ਼ ਪਿਤਾ ਜੀ ਦਾ ਇੱਕ ਲਾਡਲਾ ਹੋਰ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੜਾ ਪਿਛਲੇ ਪਾਸੇ ਬਣਿਆ ਹੋਇਆ ਹੈ, ਇਹਨਾਂ ਦੇ ਇਤਿਹਾਸ ਵਿੱਚ ਵੀ ਇਹ ਗੱਲ ਅੰਕਿਤ ਹੈ। ਜਦੋਂ 30 ਸਿੰਘ ਸੀ ਕੇਵਲ ਤੇ 30,000 ਦੇ ਕਰੀਬ ਫੌਜ ਨਾਲ ਮੁਕਾਬਲਾ ਕੀਤਾ, ਤਾਂ ਬਾਬਾ ਗੁਰਬਖਸ਼ ਸਿੰਘ ਜੀ ਬਿਨਾਂ ਧੜ ਤੋਂ ਲੜੇ ਨੇ, ਤੇ ਇਸੇ ਕਾਰਨ ਉਹ 30,000 ਦੀ ਫੌਜ ਇਹ ਕ੍ਰਿਸ਼ਮਾ ਵੇਖ ਕੇ ਮੈਦਾਨ ਛੱਡ ਕੇ ਭੱਜ ਗਈ। ਇਸ ਕਰਕੇ ਸਿੱਖ ਦਾ ਫਰਜ਼ ਬਣਦਾ ਹੈ ਆਪਣੇ ਗੁਰੂ ਤੋਂ ਬਲਹਾਰ ਜਾਏ, ਆਪਣੇ ਗੁਰ ਅਸਥਾਨ ਤੋਂ ਬਲਹਾਰ ਜਾਏ, ਪਵਿੱਤਰ ਗੁਰਬਾਣੀ ਤੋਂ ਸਦਕੇ ਜਾਏ, ਜਿਸ ਗੁਰਬਾਣੀ ਕੋਲੋਂ ਸਿੱਖ ਨੂੰ ਇਹੋ ਜਿਹੀ ਸ਼ਕਤੀ ਪ੍ਰਾਪਤ ਹੁੰਦੀ ਹੈ, ਆਤਮਕ ਸ਼ਕਤੀ ਜਿਸ ਦੇ ਨਾਲ ਇੰਨੀਆਂ ਬਰਕਤਾਂ ਮਿਲਦੀਆਂ ਨੇ। ਗੁਰੂ ਪਿਆਰੇ ਸਾਧ ਸੰਗਤ ਜੀ, ਇਹੋ ਜਿਹੇ ਕ੍ਰਿਸ਼ਮੇ ਪਰਮਾਤਮਾ ਕਦੇ ਕਦੇ ਘਟਾਉਂਦਾ ਹੈ, ਸਿਰਫ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ, ਸਦੀਵ ਤੌਰ ਤੇ ਨਹੀਂ। ਇਸ ਕਰਕੇ
परमात्मा क्योंकि समर्थ है वह जो मर्जी कर सकता है। तो धन बाबा दीप सिंह जी के उत्ते मेहर भरया हाथ रखिया, उन्होंने उत्ते किस्मत घटा के अकाल पुरख वाहिगुरू ने यह दस दिता आन वाली लुकाई नूं भी गुरु गोबिंद सिंह दे जिहड़े सिंह हन कदे भी अपने गुरु दी अपने गुरु घर दी बेअदबी नहीं सहार सकते। और सानू उन्हां दा सत्कार भी करना चाहिदा है, उन्हां दे पद चिन्हां ते भी चलना चाहिदा है। एक विद्वान दा होर कथन आपना सांझा करां जो साडे वर्गियां नूं उन्हें समझाई है गल। वह कहिंदा है परवाने जिंदगी दा इतबार नहीं करदे, ओ समा ते सड़ मरनो इनकार नहीं करदे। की लोड़ है कौम नू डुब मरन जो लोक शहीदां दा सत्कार नहीं करदे। इस करके सानू शहीदां दा सत्कार करना चाहिदा है। उन्हां दे इस तरह पावन शहीदी दिवस जन्म दिवस बड़ी उच्ची सुची शान दे नाल मनाने चाहिदे ने ताकि उन्हां दा इतिहास जगत नू पता चले भी गुरु दे सिख अपने गुरु तो किवें बलहार जांदे ने। गुरु अर्जन देव महाराज जी ने अज कृपा की, कहंदे ने गुरु अपने ऊपर बलहारी, मैं गुरु अपने तो सदा सदके जांदा हां, उहदे अगे अपना सारा बलहार देंदा। बलहारी दा अर्थ बलहार देना, सदके जांदा हां। इस तरह गुरु साहिब जी समझांदे हन,
जिन पूरन पैज सवारी,
जिस गुरु ने कहंदे मेरी पूर्ण पैज पूर्ण इज्जत रख ली है। जो बाबा दीप सिंह जी ने वचन किया सी वो गुरु रामदास जी ने कृपा करके गुरु ग्रंथ साहिब जी ने वो पैज रख ली, प्रण निभा दिता। गुरु महाराज जी कृपा करन असी भी प्रण करिए महाराज, अज तो बाद असी दाढ़ी नहीं कटांगे, अज तो बाद असी केसा की बेअदबी नहीं करांगे, सिर ते सोहनी दस्तार सजावांगे। देखो हैलमेट जिहड़ा पांदे ने साडे बच्चे ना केस कटा के हैलमेट पांदे ने, फिर वह सवा किलो का हैलमेट तो सिर ते धर लैंदे ने, उदों तां उन्हां दा सिर नहीं दुखदा, पर अद्धा किलो की पग नहीं सिर ते बन्नदे। कहिंदे ने पग बन्न के साडा सिर दुखदा है, इह टकवंज है सारा। फैशन परस्ती विच साडे नौजवान फस गए ने। अज प्रण करिए बाबा दीप सिंह जी, तुसी प्रण कीता सी, तुहाडा गुरु ने प्रण निभा दिता, अज असी तुहाडे शहीदी दिवस ते प्रण करदे आ, अज तो बाद असी केसां दी बेअदबी नहीं करनी, अज तो बाद असी सोहणे सिर ते दस्तार सजानी है। हे सतगुरु जी साडा यह प्रण पूरा हो जाए, साडी यह कृपा करके पैज रख लवो जी।
मन चिंदिया फल पाया,
गुरु महाराज जी जदों कृपा करदे ने तां अपने सिख दे मन इच्छत जिहड़े फल हुंदे ने ओ प्राप्त हो जांदे ने। सिख ने जिहड़ी भी इच्छा रखनी है उस नूं पूरी करन दे लई केवल ते केवल गुरु ग्रंथ साहिब जी दे कोल आना है, होर कोई इच्छा पूरी नहीं कर सकदा। इह सिख नूं विश्वास होना चाहीदा है, गुरु दा दर छड के किसे होर पासे जिहड़ा जांदा है वह सिख नहीं, वह दंभी है पखंडी है। देखो गुरबाणी सानू अगवाई करती है, इच्छा पूरक सर्व सुखदाता हर, जाकै वस है काम धेना, सो ऐसा हर त्याई है मेरे जीअड़े, तां सर्व सुख पाव है मेरे वाला। हरि ही सारे सुख देन वाला है, हरि मन इच्छत फल देन वाला है। गुरु साहिब जी आखदे हन मेरे ते कृपा कीती, जो मैं मन विच इच्छा रखी ओ मेरी इच्छा सतगुरु ने पूरी कर दिती है।
रब अपना सदा त्याया,
अपना प्रभु सदा त्याया, सदा त्याना चाहिदा, कदे कदे नहीं, आपां कदे कदे त्यांदे आ, खास करके जदों किसी संकट विच फस जाइए, दुख तकलीफ साडे उत्ते आ जाए, उदों रब रब गुरु गुरु तां करदे आ, पर जदों खुशी दे समागम होण जां दुख तकलीफ कोई ना होए तां आपां उदों गुरु नूं भुला के ही रखदे हां। पर गुरु प्यारी साध संगत जी सदा शब्द गुरु अर्जन देव जी ने वरत्या हमेशा भी दुख वेले तां चलो याद करना ही है ते सुख वेले भी उस नूं कदे भुलाइए ना। एक विद्वान दा कथन है, वह कहिंदा है सुख मैं दुख में सिमरन सब करे सुख में करे ना कोई, जे सुख में सिमरन करे दुख काहे को होए। कहिंदे दुख भी तो सारे सिमरन करदे ने, सुख विच कोई भी नहीं उसनू याद करदा, पर जे सुख वेले भी उसनू चेते रखिया जाए दुख आ ही नहीं सकता, क्योंकि दुख तदे जा विसर जावे भुख व्याप बहुविध भाव है। हर के नाम बिना दुख पावे, भगत बिना सहसा नह चुके गुर एह भेद बतावे। गुरु जी ये भेद की राज की गल दसदे ने, भाई जे जीव दुखी हुंदा है तां हरि दे नाम तो टुट के ही दुखी हुंदा है, ते जे सुखी होना है फिर हरि नूं ध्याना पएगा। इस करके पातशाह जी कहिंदे ने अपने गुरु तो सदके जाइए, अपने गुरु नूं सदा ध्याइए, क्योंकि गुरु नूं ध्यान दे नाल आत्मक सुख जो सदीव सुख है वह मिलता है। दुनियावी सुख भी मिलता है, पर जिहदे कोल आत्मक सुख है गुरु प्यारी साध संगत जी, वह दुनियावी दुख आ भी जाएगा तां भी सुखी रहेगा। आम मनुख दुख आ जाए परमात्मा ते गिले शिकवे करना शुरू कर देता है, तो सुख वेले उन्हें याद ही नहीं रखता, पर परमात्मा का भगत सुख दवे परमात्मा तां भी उहदा शुकराना, जे दुख दवे तां भी उहदा शुकराना। दरअसल सिख की जिंदगी एक नदी के वांग है, नदी के दो किनारे होंदे ने, ता नदी का वहन जिहड़ा है समुंदर विच जाके मिलता है। सिख की जिंदगी के दो किनारे हैं, दो रारे अखर ले लईए, एक रजा दूजी रहमत। रजा अते रहमत दे विच विच सिख ने जिंदगी गुजारनी है। देखो जे एक किनारा भी दरिया का ढह जाए ता पानी वह जांदा है अलग पासे, समुंदर विच जाके नहीं मिल सकता। जे दोनों किनारे ढह जान ता पानी हड़ दा रूप धारण कर लैंदा, नुकसान हो जाता है। इस तरह सिख की जिंदगी दे विचों जे रजा वाला किनारा ढह जाए तां वी सिख की जिंदगी गुरु समुंदर विच नहीं मिल सकती। जे रहमत वाला किनारा ढह जाए, दोनों एक ढहरे जा किनारे ढह जाण, फिर तां जिंदगी समझ लो खेरू खेरू हो गई। इस करके रजा अते रहमत ये दोनों पले रखने चाहिए ने बन के। जे कुछ अरदास करके मिल गया तो कहना गुरु महाराज जी आप जी की बड़ी रहमत है, जे अरदास करन तो बाद भी नहीं मिलिया तो आखना गुरु महाराज जी आप जी की रजा है। तीजा रारा नहीं आन देना जिंदगी विच रोस वाला, गुरु ते कदे रोस नहीं करना। दरिया के किनारे दो ही होंदे ने, तीन तो होंदे ही कोई नहीं। इस करके अपने गुरु तो सदा ही बलहार जाइए ते अपने गुरु दे नाल सदा जुड़िए। महाराज कहिंदे ने अपने गुरु नूं अपने प्रभु नूं सदा ध्याना चाहिदा है।
संतो तिस बिन अवर न कोई, करण कारण प्रभ सोई।
गुरु साहिब जी कथन करदे ने हे संत जनो, उस परमात्मा तो बिना जिंदगी दे अंदर किसे होर नूं अपना सहारा ना बनाओ। अवर दा अर्थ है होर, यानी कि माया इत्यादिक जां कोई होर किसे नूं जिंदगी विच अपना इहो जिहा महत्व ना देवो कि गुरु दी जिहड़ी वडियाई छोटी हो जाए ते होर किसे दी वडियाई वड्डी हो जाए। गुरु प्यारी साध संगत जी भाई साहब भाई गुरदास जी ने गुरुद्वारे साहब जी महिमा बयान करदिया एक कवित विच वचन किया, कहिंदे ने गुरु दे सिख लई गुरुद्वारा एक इहो जिहा स्थान है जिथे पहुंच के गुरु दा सिख माया दे तमाम प्रभाव नूं खत्म कर देंदा है, ते केवल ते केवल जिंदगी विच फिर गुरु दे वचनां दा प्रभाव आ जांदा है। भाई गुरदास जी कहिंदे हन बाहर की अगन बूझत जल सर ताकै, नाओ में जो आग लगै कैसे कै बुझाइए। कहिंदे बाहर अग लगी होवे तां बाहर किसरे नदी तो पानी लिया के अग बुझाई जा सकती है, पर कहिंदे जे समुंदर दे विच वी अग लग जाए तां दसो किवें बचाया जाए, फिर नहीं कोई उपाय। बाहर से भाग ओट लीजिए तो कोट गढ़, गढ़ में जो लूट लीजिए कहो कत जाइए। कहिंदे बाहर लड़ाई लगी होवे, ਬੰਦਾ ਡਰ ਕੇ ਕਿਲੇ ਵਿੱਚ ਆ ਜਾਏ ਵੀ ਕਿਲਿਆਂ ਦੀਆਂ ਮਜ਼ਬੂਤ ਦੀਵਾਰਾਂ ਮੇਰੀ ਸੁਰੱਖਿਆ ਕਰਨਗੀਆਂ, ਕਿਲੇ ਅੰਦਰ ਬੈਠੀ ਫੌਜ ਮੇਰੀ ਹਿਫਾਜ਼ਤ ਕਰੇਗੀ। ਪਰ ਜੇ ਕਹਿੰਦੇ ਬਾਹਰ ਤੋਂ ਤਾਂ ਲੜਾਈ ਤੋਂ ਡਰ ਕੇ ਆ ਗਿਆ ਕਿਲੇ ਵਿੱਚ, ਤੇ ਕਿਲੇ ਵਿੱਚ ਬੈਠੇ ਹੋਏ ਹੀ ਜੇ ਉਸਨੂੰ ਮਾਰਨ ਲੱਗ ਜਾਣ ਤਾਂ ਉਸਨੂੰ ਜਾਨ ਬਚਾਉਣ ਦੀ ਹੋਰ ਕੋਈ ਥਾਂ ਨਹੀਂ ਹੈ, ਕਿਉਂਕਿ ਬਾਹਰ ਤਾਂ ਪਹਿਲੀ ਲੜਾਈ ਲੱਗੀ ਹੋਈ ਹੈ। ਫਿਰ ਤੀਜੀ ਉਦਾਹਰਣ ਦੇ ਕੇ ਸਮਝਾ ਰਹੇ ਨੇ, ਚੋਰਨ ਕੇ ਤਰਾਸ ਜਾਏ ਸ਼ਰਨ ਗਹੇ ਨਰਿੰਦ। ਨਰਿੰਦ ਕਹਿੰਦੇ ਨੇ ਬਾਦਸ਼ਾਹ ਨੂੰ, ਬਾਦਸ਼ਾਹ ਦਾ ਫਰਜ਼ ਹੈ ਆਪਣੀ ਪ੍ਰਜਾ ਦੀ ਜਾਨ ਮਾਲ ਦੀ ਰਾਖੀ ਕਰਨਾ। ਕਹਿੰਦੇ ਜੇ ਚੋਰਾਂ ਦੇ ਡਰ ਤੋਂ ਡਰ ਕੇ ਕੋਈ ਮਨੁੱਖ ਰਾਜੇ ਦੀ ਸ਼ਰਨ ਵਿੱਚ ਚਲਾ ਜਾਏ, ਹੇ ਬਾਦਸ਼ਾਹ ਮੇਰੀ ਜਾਨ ਦੀ ਮੇਰੀ ਮਾਲ ਦੀ ਰਾਖੀ ਕਰੋ। ਚੋਰਨ ਕੇ ਤਰਾਸ, ਤਰਾਸ ਕਹਿੰਦੇ ਨੇ ਡਰ ਨੂੰ, ਜਾਏ ਸ਼ਰਨ ਗਹੇ ਨਰਿੰਦ। ਮਾਰੇ ਜੇ ਮਹੀਪਤ ਕੈਸੇ ਕਹਿ ਬਚਾਈ ਹੈ, ਮਹੀਪਤ ਵੀ ਰਾਜੇ ਨੂੰ ਕਹਿੰਦੇ ਨੇ। ਕਹਿੰਦੇ ਜੇ ਰਾਜੇ ਦੀ ਸ਼ਰਨ ਵਿੱਚ ਗਿਆ ਪ੍ਰਜਾ ਦਾ ਵਿਅਕਤੀ ਤੇ ਰਾਜਾ ਹੀ ਉਹਨੂੰ ਮਾਰਨ ਲਈ ਆ ਜਾਏ ਤੇ ਫਿਰ ਦੱਸੋ ਕੌਣ ਬਚਾਉਣ ਵਾਲਾ ਹੈ, ਫਿਰ ਵੀ ਉਸਨੂੰ ਕੋਈ ਬਚਾਇਆ ਜਾ ਸਕਦਾ। ਹੁਣ ਤਿੰਨ ਉਦਾਹਰਣਾਂ ਦੇਣ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ। ਸਿੱਖ ਮਾਇਆ ਦੇ ਪ੍ਰਭਾਵ ਤੋਂ ਡਰ ਕੇ, ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਹਾਰ ਕੇ ਗੁਰਦੁਆਰੇ ਜਾਂਦਾ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਕਹਿੰਦੇ ਜੇ ਉੱਥੇ ਵੀ ਸਿੱਖ ਨੂੰ ਮਾਇਆ ਵਿਆਪੀ ਜਾਏ ਫਿਰ ਸਿੱਖਾ ਤੇਰੇ ਲਈ ਹੋਰ ਕੋਈ ਥਾਂ ਨਹੀਂ ਹੈ। ਇਸ ਕਰਕੇ ਜੇ ਗੁਰੂ ਕੋਲ ਆਉਣਾ ਹੈ ਤਾਂ ਗੁਰੂ ਨੂੰ ਮਿਲਣ ਆਉਣਾ ਹੈ, ਇਹ ਨਹੀਂ ਵੀ ਗੁਰੂ ਕੋਲ ਮਾਇਆ ਲੈਣ ਆਉਣੀ ਹੈ। ਇੱਥੇ ਵੀ ਮਾਇਆ ਨਹੀਂ, ਗੁਰੂ ਕੋਲ ਆਉਣਾ ਤਾਂ ਕੇਵਲ ਗੁਰੂ ਨਹੀਂ, ਗੁਰੂ ਕੋਲ ਆਉਣਾ ਹੈ ਤਾਂ ਗੁਰੂ ਨੂੰ ਮਿਲਣ ਵੀ ਮਹਾਰਾਜ ਬਸ ਤੁਸੀਂ ਮੈਨੂੰ ਮਿਲ ਜਾਓ, ਤੁਸੀਂ ਮਿਲ ਗਏ ਤਾਂ ਸਭ ਕੁਝ ਮਿਲ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ, ਹੇ ਸੰਤ ਜਨੋ, ਹੇ ਭਗਤ ਜਨੋ, ਸੰਗਤ ਵਿੱਚ ਆਏ ਗੁਰਸਿੱਖੋ, ਪਰਮਾਤਮਾ ਤੋਂ ਬਿਨਾਂ ਜ਼ਿੰਦਗੀ ਵਿੱਚ ਹੋਰ ਕੋਈ ਆਪਣੇ ਸਹਾਰਾ ਨਹੀਂ ਬਣਾਉਣਾ, ਕਿਉਂਕਿ ਹੋਰ ਸਹਾਰਾ ਤੱਕੋਗੇ ਤਾਂ ਜੀਵਨ ਬਰਬਾਦ ਕਰ ਲਵੋਗੇ। ਪਰਮਾਤਮਾ ਹੀ ਇੱਕ ਸਮਰੱਥ ਹੈ ਜੋ ਸ਼ਰਨ ਆਏ ਨੂੰ ਗਲ ਨਾਲ ਲਾ ਸਕਦਾ ਹੈ, ਤੇ ਪਰਮਾਤਮਾ ਦਾ ਰੂਪ ਗੁਰੂ ਜੋ ਹੈ ਉਹ ਵੀ ਸਮਰੱਥ ਹੈ ਜੋ ਸ਼ਰਨ ਆਏ ਦੀ ਲਾਜ ਰੱਖ ਸਕਦਾ ਹੈ। ਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਦਾ ਬਚਨ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਮਹਾਰਾਜ ਦਾ ਇਹ ਵੀ ਬਚਨ ਹੈ, ਜੋ ਸ਼ਰਨ ਆਵੈ ਇਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਧਾ। ਇਸ ਕਰਕੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਹਾਰ ਸਹਾਰਾ ਨਹੀਂ ਜੋ ਕਰਨ ਕਾਰਨ ਪ੍ਰਭ ਸੋਈ ਹੈ। ਕਰਨ ਕਾਰਨ ਦਾ ਅਰਥ ਹੈ ਜਗਤ ਦਾ ਮੂਲ, ਜਗਤ ਦੀ ਜੋ ਜੜ ਹੈ, ਜਿੱਥੋਂ ਜਗਤ ਦੀ ਆਰੰਭਤਾ ਹੋਈ ਹੈ ਉਹ ਪਰਮਾਤਮਾ ਹੈ, ਜੋ ਸੰਸਾਰ ਨੂੰ ਬਣਾਉਣ ਵਾਲਾ ਵੀ ਹੈ, ਕਰਤਾ ਵੀ ਹੈ, ਭਰਤਾ ਵੀ ਹੈ ਅਤੇ ਹਰਤਾ ਵੀ ਹੈ। ਕਰਤੇ ਦਾ ਅਰਥ ਬਣਾਉਣ ਵਾਲਾ, ਭਰਤੇ ਦਾ ਅਰਥ ਪਾਲਣ ਵਾਲਾ, ਹਰਤੇ ਦਾ ਅਰਥ ਨਾਸ਼ ਕਰਨ ਵਾਲਾ। ਉਸ ਨੂੰ ਹੀ ਆਪਣੀ ਜ਼ਿੰਦਗੀ ਦਾ ਭਾਈ ਸਹਾਰਾ ਬਣਾਈਏ।
ਰਹਾਓ ਪ੍ਰਭ ਆਪਣੇ ਵਰ ਦੀਨੇ, ਸਗਲ ਜੀਵਸ ਕੀਨੇ।
ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਸਹਾਰਾ ਨਹੀਂ ਤੱਕਦਾ, ਪਰਮਾਤਮਾ ਜੋ ਸਮਰੱਥ ਹੈ, ਫਿਰ ਪ੍ਰਭੂ ਆਪਣੇ ਜਗਿਆਸੂਆਂ ਨੂੰ, ਆਪਣੇ ਭਗਤਾਂ ਨੂੰ ਵਰ ਦਿੰਦਾ ਹੈ, ਬਖਸ਼ਿਸ਼ਾਂ ਕਰਦਾ ਹੈ। ਪਰ ਇਹੋ ਜਿਹੀਆਂ ਬਖਸ਼ਿਸ਼ਾਂ ਤੇ ਸੰਸਾਰ ਦਾ, ਸ੍ਰਿਸ਼ਟੀ ਦਾ ਰਾਜਾ ਵੀ ਉਹ ਬਖਸ਼ਿਸ਼ ਕਰਨ ਦੀ ਸਮਰੱਥਾ ਨਹੀਂ ਰੱਖਦਾ, ਜੋ ਗੁਰੂ ਦਰ ਤੋਂ ਸਿੱਖ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਦੇਖੋ ਆਤਮਕ ਆਨੰਦ ਦੀ ਹੀ ਗੱਲ ਲੈ ਲਈਏ, ਨਾਮ ਦੀ ਹੀ ਗੱਲ ਲੈ ਲਈਏ, ਦੁਨਿਆਵੀ ਬਾਦਸ਼ਾਹ ਕੋਈ ਨਹੀਂ ਦੇ ਸਕਦਾ। ਇਸ ਲਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖ ਸੱਚਾ ਪਾਤਸ਼ਾਹ ਕਹਿੰਦੇ ਸੀ। ਬਾਦਸ਼ਾਹ ਨੇ ਇਤਰਾਜ਼ ਵੀ ਪ੍ਰਗਟਾਇਆ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਪਰ ਮਹਾਰਾਜ ਨੇ ਕੌਤਕ ਰਚਾ ਕੇ ਦੱਸ ਦਿੱਤਾ ਵੀ ਪਤਾ ਚੱਲ ਜਾਏ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਇਸ ਕਰਕੇ ਸਾਰੀਆਂ ਬਖਸ਼ਿਸ਼ਾਂ ਗੁਰੂ ਮਹਾਰਾਜ ਜੀ ਆਪਣੇ ਸਿੱਖ ਨੂੰ ਦੇ ਦਿੰਦੇ ਨੇ, ਪਰ ਜੇ ਸਿੱਖ ਗੁਰੂ ਨੂੰ ਸਮਰਪਣ ਹੋ ਜਾਏ, ਇਹ ਨਾ ਹੋਵੇ ਵੀ ਗੁਰੂ ਨੂੰ ਵੀ ਮੱਥਾ ਟੇਕ ਲਿਆ ਤੇ ਰਸਤੇ ਵਿੱਚ ਕਿਸੇ ਪੀਰ ਦੀ ਸਮਾਧ ਵੇਖੀ ਉੱਥੇ ਵੀ ਜਾ ਕੇ ਮੱਥਾ ਟੇਕ ਲਿਆ? ਨਹੀਂ, ਸਿੱਖ ਦਾ ਸਿਰ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ, ਹੋਰ ਕਿਸੇ ਦੇ ਅੱਗੇ ਨਹੀਂ। ਸਿੱਖ ਦਾ ਗੁਰੂ ਇਹੋ ਜਿਹਾ ਹੈ ਕਿ ਜੇ ਸਿੱਖ ਗੁਰੂ ਅੱਗੇ ਸਿਰ ਝੁਕਾਉਂਦਾ ਹੈ ਤਾਂ ਗੁਰੂ ਇੰਨੀਆਂ ਦਾਤਾਂ ਬਖਸ਼ਦਾ ਹੈ ਕਿ ਸਿੱਖ ਕੋਲੋਂ ਗਿਣੀਆਂ ਵੀ ਨਹੀਂ ਜਾ ਸਕਦੀਆਂ। ਪਰ ਸਿੱਖ ਸਮਰਪਣ ਹੋ ਜਾਏ, ਸਗਲੇ ਜੀਵ ਵਸ ਕਿਨੇ, ਅੱਗੇ ਪੰਕਤੀ ਹੈ, ਜਿਸ ਪਰਮਾਤਮਾ ਨੇ ਜੀਵਾਂ ਨੂੰ ਜਿਨ੍ਹਾਂ ਨੂੰ ਸਾਜਿਆ ਨਾ, ਸਾਰੇ ਦੇ ਸਾਰੇ ਆਪਣੇ ਵਸ ਵਿੱਚ ਕਰਕੇ ਰੱਖੇ ਹੋਏ ਹਨ, ਆਪਣੇ ਹੁਕਮ ਅਧੀਨ ਚਲਾ ਰਿਹਾ ਹੈ। ਕੋਈ ਵੀ ਜੀਵ ਉਸਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਜੇ ਕੋਈ ਕੋਸ਼ਿਸ਼ ਕਰੇਗਾ ਤਾਂ ਦੁੱਖ ਭੋਗੇਗਾ, ਕਿਉਂਕਿ ਹੁਕਮ ਪਰਮਾਤਮਾ ਦਾ ਜੁਗੋ ਜੁਗ ਅਟਲ ਹੈ। ਗੁਰੂ ਮਹਾਰਾਜ ਦਾ ਵੀ ਹੁਕਮ ਇਸੇ ਤਰ੍ਹਾਂ ਜੁਗੋ ਜੁਗ ਅਟਲ ਹੈ। ਦੇਖੋ, ਜਦੋਂ ਗੁਰੂ ਮਹਾਰਾਜ ਜੀ ਨੂੰ ਜਦੋਂ ਜੋਤ ਸਰੀਰ ਵਿੱਚ ਵਰਤ ਰਹੇ ਸੀ, ਸਿੱਖ ਆਪਣੇ ਘਰ ਲੈ ਕੇ ਜਾਂਦੇ ਸੀ, ਗੁਰੂ ਮਹਾਰਾਜ ਉਹਨਾਂ ਦੇ ਘਰ ਰਹਿ ਕੇ ਜਾਣ ਸਮੇਂ ਕੋਈ ਨਾ ਕੋਈ ਬਖਸ਼ਿਸ਼ ਕਰਦੇ ਸੀ। ਕਈਆਂ ਨੂੰ ਆਪਣੇ ਸ਼ਸਤਰ ਬਖਸ਼ ਦਿੰਦੇ ਸੀ, ਕਈਆਂ ਨੂੰ ਆਪਣੇ ਬਸਤਰ ਬਖਸ਼ ਦਿੰਦੇ ਸੀ, ਕਈਆਂ ਨੂੰ ਆਪਣੀ ਮੁਬਾਰਕ ਕਲਮ ਦੇ ਨਾਲ ਲਿਖ ਕੇ ਹੁਕਮ ਬਖਸ਼ ਦਿੰਦੇ ਸੀ। ਅੱਜ ਵੀ ਪੰਜਾਬ ਦੇ ਅੰਦਰ ਪਰਿਵਾਰਾਂ ਵਿੱਚ ਇਹ ਦਾਤਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਸੰਭਾਲੀਆਂ ਪਈਆਂ ਨੇ। ਪਰ ਜੇ ਕੋਈ ਆਖੇ ਨਾ, ਤੁਸੀਂ ਮੇਰੇ ਕੋਲ ਅਰਬਾਂ ਖਰਬਾਂ ਰੁਪਏ ਲੈ ਲਓ, ਇਹ ਬਖਸ਼ਾਂ ਦੇ ਦਿਓ, ਦੇਣ ਲਈ ਤਿਆਰ ਨਹੀਂ, ਕਿਉਂਕਿ ਗੁਰੂ ਦੀ ਬਖਸ਼ਿਸ਼ ਅਮੁੱਲ ਹੈ, ਉਹ ਪੈਸਿਆਂ ਦੇ ਨਾਲ ਨਹੀਂ ਖਰੀਦੀ ਜਾ ਸਕਦੀ। ਇਸ ਕਰਕੇ ਗੁਰਸਿੱਖੋ, ਇਹ ਜਿਹੜੇ ਕੇਸ ਨੇ ਨਾ, ਇਹ ਵੀ ਗੁਰੂ ਦੀ ਬਖਸ਼ਿਸ਼ ਹੈ, ਇਹਨੂੰ ਵੀ ਸਾਨੂੰ ਸੰਭਾਲਣਾ ਚਾਹੀਦਾ ਹੈ। ਜੇ ਦੂਜੀਆਂ ਵਸਤਾਂ ਅਸੀਂ ਗੁਰੂ ਦੀਆਂ ਦਿੱਤੀਆਂ ਹੋਈਆਂ ਕਿਸੇ ਨੂੰ ਦੇ ਨਹੀਂ ਸਕਦੇ, ਤਾਂ ਇਹ ਕੇਸ ਵੀ ਅਸੀਂ ਨਾਈ ਦੇ ਹੱਥ ਵਿੱਚ ਕਿਉਂ ਪਕੜਾਉਂਦੇ ਹਾਂ? ਜਾ ਕੇ ਇਹ ਕੇਸ ਗੁਰੂ ਦੀ ਮੋਹਰ ਹਨ, ਜਿਵੇਂ ਰੁਪਏ ਦੇ ਉੱਤੇ ਸਿੱਕੇ ਦੇ ਉੱਤੇ ਮੋਹਰ ਨਾ ਹੋਵੇ ਰੁਪਇਆ ਖੋਟਾ, ਜੇ ਸਿੱਖ ਦੇ ਸਰੀਰ ਦੇ ਉੱਤੇ ਕੇਸ ਗੁਰੂ ਦੀ ਮੋਹਰ ਨਾ ਹੋਣ, ਗੁਰੂ ਦੇ ਦਰ ਤੇ ਸਿੱਖ ਵੀ ਖੋਟਾ। ਇਸ ਕਰਕੇ ਗੁਰੂ ਮਹਾਰਾਜ ਦੀ ਬਖਸ਼ ਸੰਭਾਲੀਏ, ਜੋ ਕਿ ਗੁਰੂ ਮਹਾਰਾਜ ਨੇ ਸਾਨੂੰ ਇਹ ਅਮੁੱਲ ਬਖਸ਼ਾਂ ਬਖਸ਼ੀਆਂ ਹੋਈਆਂ ਹਨ।
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ।
ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਦਾਸ ਨਾਨਕ ਨੇ ਉਸ ਪ੍ਰਭੂ ਦੀ ਕਿਰਪਾ ਦੇ ਰਾਹੀਂ ਨਾਮ ਨੂੰ ਧਿਆਇਆ ਹੈ ਤਾਂ ਸਾਰੇ ਸੁੱਖ ਪ੍ਰਾਪਤ ਹੋ ਗਏ ਹਨ, ਤਾਂ ਸਾਰੇ ਸੰਕੇ ਮਿਟ ਗਏ ਹਨ। ਇਹਦਾ ਭਾਵ ਗੁਰੂ ਜੀ ਸਾਨੂੰ ਦੱਸ ਰਹੇ ਨੇ, ਭਾਈ ਜੇ ਨਾਮ ਨੂੰ ਧਿਆਵੋਗੇ ਤਾਂ ਸਾਰੇ ਸੁੱਖ ਵੀ ਪ੍ਰਾਪਤ ਹੋਣਗੇ, ਸਾਰੇ ਸਹਿਮ ਵੀ ਮਿਟ ਜਾਣਗੇ, ਜਿਹਨੂੰ ਆਪਾਂ ਅੱਜ ਕੱਲ੍ਹ ਚਿੰਤਾ ਕਹਿੰਦੇ ਹਾਂ। ਚਿੰਤਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇੱਕੋ ਇੱਕ ਤਰੀਕਾ ਗੁਰੂ ਮਹਾਰਾਜ ਨੇ ਦੱਸਿਆ, ਭਾਈ ਉਸ ਪਰਮਾਤਮਾ ਤੋਂ ਬਿਨਾਂ ਕਿਸੇ ਦੇ ਨਾਮ ਨੂੰ ਨਾ ਜਪੋ, ਉਸ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਨਾ ਬਣਾਓ। ਉਹੀ ਜਗਤ ਦਾ ਮੂਲ ਹੈ, ਉਹੀ ਜਗਤ ਦਾ ਮਾਲਕ ਹੈ, ਉਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਗੱਲ ਸਮਝਾਈ, ਪਾਵਨ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਅੰਕਿਤ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ, ਦੈਨਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉਂ ਤਾਹੇ ਵਿਸਾਰਾ। ਹੇ ਮੂਰਖ ਮਨਾ, ਤੂੰ ਕਿ ਉਸ ਦਾਤੇ ਨੂੰ ਵਿਸਾਰ ਦਿੱਤਾ ਹੈ? ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਏ ਹੋਏ ਪੂਰੀਆਂ ਤੇ ਅਸੀਂ ਚੱਲ ਸਕੀਏ। ਗੁਰੂ ਦੀ ਆਨ ਸ਼ਾਨ ਮਾਣ ਦੇ ਲਈ ਆਪਾਂ ਜੀਵੀਏ, ਕਿਉਂਕਿ ਜੇ ਗੁਰੂ ਦੀ ਆਨ ਸ਼ਾਨ ਕਾਇਮ ਹੈ ਤਾਂ ਸਾਡੀ ਵੀ ਆਨ ਸ਼ਾਨ ਕਾਇਮ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ, ਜਦੋਂ ਕਦੇ ਪੰਥ ਤੇ ਕੋਈ ਸੰਕਟ ਆਏ ਤਾਂ ਉਸ ਸੰਕਟ ਨੂੰ ਨਿਵਿਰਤ ਕਰਨ ਲਈ ਆਪਣਾ ਤਨ ਮਨ ਧਨ ਕੁਰਬਾਨ ਕਰ ਦਈਏ। ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਵਿੱਚ ਵਚਨ ਹੈ, ਕਹਿੰਦੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਜੇ ਮਾਲਕ ਤੇ ਕੋਈ ਸੰਕਟ ਆ ਜਾਏ ਤੇ ਸੇਵਕ ਭੱਜ ਜਾਏ ਛੱਡ ਕੇ ਜਾਨ ਬਚਾਉਣ ਲਈ, ਕਹਿੰਦੇ ਬਹੁਤਾ ਚਿਰ ਨਹੀਂ ਜਿੰਦਾ, ਮਰਦਾ ਫੇਰ ਵੀ ਹੈ ਪਰ ਦੋ ਕੁੱਲਾ ਗਵਾ ਲੈਂਦਾ ਫਿਰ ਮਰ ਕੇ। ਪਰ ਜੇ ਮਾਲਕ ਦੇ ਨਾਲ ਜੁੜ ਕੇ ਮਾਲਕ ਦੀ ਆਨ ਸ਼ਾਨ ਦੇ ਲਈ ਸੇਵਾ ਕਰਕੇ जान भी कुर्बान कर दे तो फिर दोने लोगों में अमर हो जाता है। गुरु महाराज की कृपा करन ये पावन विचार साढ़े सारे हिरदे अंदर वस जाए। श्रोमणी गुरुद्वारा प्रबंधक कमेटी का यह बड़ा सुंदर उपराला जो इस हरिमंदर साहब आए हुए हुक्मनामे की रोजाना आप सिख संगत कथा सरम करते हो अनेक विद्वाना तो संगत इसका बड़ा लाहा पहुंचा है। जिथे जिथे भी दास बार विचरता है उथे उथे संगत कहदियां ने कि बड़ा सुंदर उपराला है। गुरु महाराज की कृपा करन इस तरह चढ़दी कला सानू सारे नू बख्शिश करन। गुरु प्यारी साध संगत जी पावन शब्द विचार करदे आ होईआं बेअंत भुल्लां खिमा कर देणीआं। सतगुरु जी मेहर करन इसे तरह सानू अपने चरण शरणां जोड़ी रखन। इथों दे प्रबंधक साहिबाना दा दास वल्लों धन्नवाद, हैड ग्रंथी साहिब दा धन्नवाद जिन्हां ने इत्थे समां दे के दास नू आप सारिया सिख संगतां दे दर्शन करन दा सुभाग बख्शिया है। विशेष तौर पर धन्नवाद धन धन श्री गुरु ग्रंथ साहिब जी का। आओ हुण शब्द दीआं खीरलीआं पंक्तियां दे नाल सांझ बनाईए।
जन नानक नाम ते आया।